ਅੱਜ ਦੀਆਂ ਮੁੱਖ ਖਬਰਾਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ ਨਿਊ ਸਾਊਥ ਵੇਲਜ਼ ਵਿੱਚ 60 ਲੱਖ ਲੋਕਾਂ ਦੇ ਕੋਰੋਨਾ ਵਾਇਰਸ ਖਿਲਾਫ ਟੀਕੇ ਲਾਏ ਗਏ। ਵਿਕਟੋਰੀਆ ਵਿੱਚ ਹੁਣ 16 ਸਾਲ ਤੋਂ ਉੱਪਰ ਉਮਰ ਦੇ ਲੋਕ ਵੀ ਟੀਕਾ ਲਵਾ ਸਕਣਗੇ ਅਤੇ ਕੈਨਬਰਾ ਵਿੱਚ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਕੋਰੋਨਾ ਮਾਮਲੇ। SBS ਪੰਜਾਬੀ ਤੋਂ ਮੈਂ ਹਰਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਹੁਣ ਸੁਣੋ ਖਬਰਾਂ ਤਫਸੀਲ ਨਾਲ। ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਲਾਗ ਦੇ ਅੱਜ 753 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਛੂਤਕਾਰੀ ਹੋਣ ਦੌਰਾਨ ਘੱਟੋ ਘੱਟ 50 ਮਾਮਲੇ ਉਸ ਵੇਲੇ ਭਾਈਚਾਰੇ ਵਿੱਚ ਸਰਗਰਮ ਸਨ। ਪ੍ਰੀਮੀਅਰ ਗਲੈਡਿਸ ਪ੍ਰਜੈਕਲਨ ਦਾ ਕਹਿਣਾ ਹੈ ਕਿ ਰਾਜ ਨੇ ਹੁਣ ਤੱਕ 6 ਮਿਲੀਅਨ ਲੋਕਾਂ ਦੇ ਟੀਕੇ ਲਾਏ ਨੇ, ਜਿਹਦਾ ਅਰਥ ਹੈ ਕਿ 60% ਆਬਾਦੀ ਨੂੰ ਘੱਟੋ ਘੱਟ ਇੱਕ ਵਾਰ ਹੁਣ ਟੀਕਾ ਲੱਗ ਚੁੱਕਾ ਹੈ। ਇਸ ਦੌਰਾਨ ਸਰਕਾਰ ਨੇ ਦੱਸਿਆ ਹੈ ਕਿ ਚਿੰਤਾ ਪੈਦਾ ਕਰਦੇ 12 ਸਥਾਨਕ ਸਰਕਾਰੀ ਖੇਤਰਾਂ ਵਿੱਚ ਜਿਨ੍ਹਾਂ ਲੋਕਾਂ ਦੀ ਉਮਰ 16 ਤੋਂ 39 ਸਾਲ ਦੇ ਵਿਚਕਾਰ ਹੈ ਜਾਂ ਉਹ ਅਪਾਹਜਤਾ ਜਾਂ ਬੱਚਿਆਂ ਦੀ ਦੇਖਭਾਲ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਕਾਮੇ ਨੇ, ਉਹਨਾਂ ਨੂੰ ਟੀਕਾਕਰਨ ਬੁਕਿੰਗ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ। ਸਿਹਤ ਅਧਿਕਾਰੀ ਇਸ ਹਫ਼ਤੇ ਦੇ ਅੰਤ ਵਿੱਚ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਵਸਨੀਕਾਂ ਲਈ ਪਾਬੰਦੀਆਂ ਵਿੱਚ ਨਰਮੀ ਦਾ ਐਲਾਨ ਵੀ ਕਰ ਸਕਦੇ ਹਨ। ਚੀਫ ਹੈਲਥ ਆਫਿਸਰ ਕੈਰੀ ਚੈਂਟ ਨੇ ਆਖਿਆ ਕਿ ਟੀਕਾ ਲੱਗਣ ਤੋਂ ਘੱਟੋ ਘੱਟ 15 ਦਿਨ ਬਾਅਦ ਹੀ ਇਸ ਦੇ ਅਸਰ ਦਾ ਸਹੀ ਮੁਲਾਂਕਣ ਕੀਤਾ ਜਾ ਸਕਦਾ ਹੈ।
The impact of vaccination takes a while. It takes at least 2 to 3 weeks for vaccines to work. But this big push in southwestern Sydney, we're not expecting to see the impact of that until mid-September. And so that is why it's so critical that we work so hard now as a community.
ਉਧਰ ਨਿਊ ਸਾਊਥ ਵੇਲਸ ਦੇ ਡਿਪਟੀ ਪ੍ਰੀਮੀਅਰ ਜੌਨ ਬੈਰੀਲਾਰੋ ਨੇ ਆਖਿਆ ਕਿ ਪੱਛਮੀ ਨਿਊ ਸਾਊਥ ਵੇਲਸ ਵਿੱਚ ਕੋਰੋਨਾ ਵਾਇਰਸ ਨਾਲ ਸੰਬੰਧਿਤ ਸਥਿਤੀ ਕਾਫ਼ੀ ਚਿੰਤਾਜਨਕ ਬਣੀ ਹੋਈ ਹੈ। ਇਸ ਲਈ ਉਹਨਾਂ ਨੇ ਲੋਕਾਂ ਨੂੰ ਵੈਕਸੀਨੇਸ਼ਨ ਲਈ ਅੱਗੇ ਆਉਣ ਲਈ ਅਪੀਲ ਵੀ ਕੀਤੀ ਹੈ।
Western New South Wales continues to be an area of concern with 36 cases overnight. But today I also want to call out in relation to vaccination in the regions. We want to keep vaccination rates high. We want to keep up with what's occurring in Sydney. And we want to also make sure that we have access points in areas in regional rural New South Wales that are falling behind.
Victoria ਵਿੱਚ ਅੱਜ ਕੋਰੋਨਾ ਵਾਇਰਸ ਦੇ 50 ਨਵੇਂ ਮਾਮਲੇ ਦਰਜ ਕੀਤੇ ਗਏ ਨੇ, ਜਿਨ੍ਹਾਂ ਚੋਂ 10 ਮਾਮਲੇ ਕਿਸੇ ਵੀ ਜਾਣੇ ਪਛਾਣੇ ਪ੍ਰਕੋਪ ਨਾਲ ਨਹੀਂ ਜੁੜੇ ਹੋਏ। ਛੂਤਕਾਰੀ ਹੁੰਦੇ ਹੋਏ 40 ਦੇ ਕਰੀਬ ਮਾਮਲੇ ਉਸ ਵੇਲੇ ਭਾਈਚਾਰੇ ਵਿੱਚ ਸਰਗਰਮ ਸਨ। ਇਸ ਦੌਰਾਨ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਦਾ ਆਖਣਾ ਹੈ ਕਿ 16 ਅਤੇ ਇਸ ਤੋਂ ਵੱਧ ਉਮਰ ਦਾ ਕੋਈ ਵੀ ਵਿਅਕਤੀ ਹੁਣ ਬੁੱਧਵਾਰ 25 ਅਗਸਤ ਤੋਂ ਟੀਕਾਕਰਨ ਕੇਂਦਰਾਂ 'ਚ ਫਾਈਜ਼ਰ ਜਾਂ ਐਸਟ੍ਰਾਜ਼ੈਨਿਕਾ ਟੀਕਾ ਲਵਾਉਣ ਦੇ ਯੋਗ ਹੋਵੇਗਾ। ਸਰਕਾਰ ਮੁਤਾਬਕ ਘੱਟੋ ਘੱਟ 8 ਲੱਖ ਕੋਵਿਡ ਟੀਕੇ ਇਸ ਕੰਮ ਲਈ ਰਾਖਵੇਂ ਰੱਖੇ ਗਏ ਨੇ। ਪ੍ਰੀਮੀਅਰ ਐਂਡਰਿਊਜ਼ ਨੇ ਆਖਿਆ ਹੈ ਕਿ ਹਰ ਉਮਰ ਵਰਗ ਵਿੱਚ ਵਾਇਰਸ ਦੇ ਕੇਸਾਂ ਦੇ ਹੋਣ ਕਰਕੇ ਵੈਕਸੀਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ।
Of these 113 between 0 and 9 in terms of age, 101 are between 10 and 19 and 92 are between 20 and 29. So I think that makes the point beyond any doubt that this is relevant to all age groups, and we have people in hospital from all age groups, and we have people testing positive from all age groups. So this is very much everybody's business.
ਟੀਕਾਕਰਨ ਦੀਆਂ ਦਰਾਂ ਵਧਣ ਦੇ ਬਾਵਜੂਦ ਰਾਜ ਸਰਕਾਰਾਂ ਆਸਟ੍ਰੇਲੀਆ ਨੂੰ ਦੁਬਾਰਾ ਖੋਲ੍ਹਣ ਦੀਆਂ ਯੋਜਨਾਵਾਂ 'ਤੇ ਸਵਾਲ ਚੱਕ ਰਹੀਆਂ ਨੇ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਦਾ ਆਖਣਾ ਹੈ ਕਿ ਡੁਹਾਟੀ ਇੰਸਟੀਚਿਊਟ ਦੁਆਰਾ ਵਿਗਿਆਨਕ ਮਾਡਲਿੰਗ ਦਰਸਾਉਂਦੀ ਹੈ ਕਿ 70 ਜਾਂ 80% ਟੀਕਾਕਰਨ ਦਾ ਟੀਚਾ ਕੇਸਾਂ ਦੀ ਗਿਣਤੀ ਦੇ ਬਾਵਜੂਦ ਮੁਲਕ ਨੂੰ ਦੁਬਾਰਾ ਖੋਲ੍ਹਣ ਲਈ ਸਹਾਈ ਸਿੱਧ ਹੋ ਸਕਦਾ ਹੈ। ਪਰ ਪੱਛਮੀ ਆਸਟ੍ਰੇਲੀਆ ਦੇ ਪ੍ਰੀਮੀਅਰ ਮਾਰਕ ਮੈਗਾਵਨ ਦਾ ਕਹਿਣਾ ਹੈ ਕਿ ਉਹ ਨਿਊ ਸਾਊਥ ਵੇਲਜ਼ ਵਿੱਚ ਵਾਇਰਸ ਦੇ ਆਏ ਨਵੇਂ ਕੇਸਾਂ ਦੇ ਮੱਦੇਨਜ਼ਰ ਮਾਡਲਿੰਗ ਦੁਬਾਰਾ ਹੋਈ ਵੇਖਣੀ ਚਾਹੁੰਦੇ ਨੇ। ਇਸ ਦੌਰਾਨ ਨਾਰਦਰਨ ਟੈਰੀਟਰੀ ਦੇ ਮੁੱਖ ਮੰਤਰੀ ਮਾਈਕਲ ਗਨਰ ਦਾ ਕਹਿਣਾ ਹੈ ਕਿ ਯੋਜਨਾ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਨੁਕਸਾਨਦੇਹ ਹੈ ਕਿਉਂਕਿ ਉਹ ਅਜੇ ਟੀਕਾਕਰਨ ਦੇ ਯੋਗ ਨਹੀਂ ਹਨ। ਉਧਰ ਟ੍ਰੈਗਰ ਜੌਸ਼ ਫਾਈਨਬਰਗ ਨੇ ਸੰਸਦ ਨੂੰ ਸੰਬੋਧਨ ਕਰਦੇ ਦੱਸਿਆ ਕਿ ਆਸਟ੍ਰੇਲੀਆ ਨੂੰ ਡੁਹਾਟੀ ਇੰਸਟੀਚਿਊਟ ਦੀਆਂ ਮਾਡਲਿੰਗ ਮੱਦਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।
Zero COVID forever is unrealistic, Mr. Speaker. That's the conversation that the Australian people need to hear, that it's a fallacy that you can eliminate COVID. You must learn to live with it, just as other countries are doing right now, and just as we in Australia have done so with other infectious diseases.
ACT ਵਿੱਚ ਸਥਾਨਕ ਤੌਰ ਤੇ ਕੋਰੋਨਾ ਵਾਇਰਸ ਦੇ 30 ਨਵੇਂ ਮਾਮਲੇ ਦਰਜ ਕੀਤੇ ਗਏ ਨੇ, ਜਿਨ੍ਹਾਂ ਚੋਂ 17 ਮਾਮਲੇ ਛੂਤਕਾਰੀ ਹੁੰਦੇ ਹੋਏ ਕੈਨਬਰਾ ਦੇ ਭਾਈਚਾਰੇ ਵਿੱਚ ਸਰਗਰਮ ਸਨ। ਉਧਰ ਕੁਈਨਜ਼ਲੈਂਡ ਵਿੱਚ 2 ਟਰੱਕ ਡਰਾਈਵਰਾਂ ਵਿਚਲੇ ਕੋਰੋਨਾ ਮਾਮਲੇ ਇਸ ਵੇਲੇ ਜਾਂਚ ਅਧੀਨ ਹਨ। ਚੀਫ ਹੈਲਥ ਆਫਿਸਰ ਜਨੈਟ ਯੰਗ ਨੇ ਆਖਿਆ ਕਿ ਇਹਨਾਂ ਦੋਨਾਂ ਕੇਸਾਂ ਤੋਂ ਵਾਇਰਸ ਦੇ ਫੈਲਾਅ ਦਾ ਜ਼ੋਖਮ ਕਾਫੀ ਘੱਟ ਹੈ।
And these two truck drivers were superb. They did their routine testing and extra testing, and they maintained social distancing at all times. They stayed at home when they weren't driving their truck. So I think the risk is very low. We have subsequently retested both of those truck drivers, and they've come back negative.
ਆਸਟ੍ਰੇਲੀਆ ਨੇ ਕੱਲ੍ਹ ਰਾਤੋ ਰਾਤ ਅਫਗਾਨਿਸਤਾਨ ਤੋਂ 650 ਤੋਂ ਵੀ ਵੱਧ ਲੋਕਾਂ ਨੂੰ ਕੱਢਿਆ, ਜਿਸ ਨਾਲ ਉੱਥੋਂ ਲਿਆਂਦੇ ਗਏ ਲੋਕਾਂ ਦੀ ਕੁੱਲ ਗਿਣਤੀ 1700 ਹੋ ਗਈ ਹੈ। ਦੱਸਣਯੋਗ ਹੈ ਕਿ ਅਫਗਾਨਿਸਤਾਨ 'ਚ ਤਾਲਿਬਾਨ ਦਾ ਸ਼ਾਸਨ ਆਉਣ ਪਿੱਛੋਂ ਹਜ਼ਾਰਾਂ ਲੋਕ ਕਾਬਲ ਹਵਾਈ ਅੱਡੇ ਤੋਂ ਵਿਦੇਸ਼ ਭੱਜਣ ਦੀ ਤਾਕ ਵਿੱਚ ਹਨ। ਅਫਗਾਨਿਸਤਾਨ ਨਾਲ ਜੁੜੀਆਂ ਹੋਰ ਖ਼ਬਰਾਂ ਪ੍ਰੋਗਰਾਮ 'ਚ ਅੱਗੇ ਚੱਲ ਕੇ ਪਾਕਿਸਤਾਨ ਡਾਇਰੀ ਵਿੱਚ ਪੇਸ਼ ਕੀਤੀਆਂ ਜਾਣਗੀਆਂ। ਅਤੇ ਹੁਣ ਪੇਸ਼ ਹੈ ਅੱਜ ਦੀ ਕਰੰਸੀ ਦੀ ਬਦਲ ਦਰ। ਮੁਦਰਾ ਦੀ ਬਦਲ ਦਰ ਦੇ ਲਿਹਾਜ਼ ਨਾਲ ਇੱਕ ਆਸਟ੍ਰੇਲੀਅਨ ਡਾਲਰ ਭਾਰਤ ਦੇ 53 ਰੁਪਏ 70 ਪੈਸੇ, ਪਾਕਿਸਤਾਨ ਦੇ 119 ਰੁਪਏ 47 ਪੈਸੇ ਅਤੇ ਅਮਰੀਕਾ ਦੇ 72 ਸੈਂਟ ਦੇ ਬਰਾਬਰ ਆਂਕਿਆ ਗਿਆ ਹੈ। ਅਤੇ ਹੁਣ ਇੱਕ ਜਾਣਕਾਰੀ ਕੱਲ੍ਹ ਦੇ ਮੌਸਮ ਨਾਲ ਸੰਬੰਧਿਤ। ਮੌਸਮਾਰਾਂ ਦੇ ਇੱਕ ਅੰਦਾਜ਼ੇ ਮੁਤਾਬਕ ਕੱਲ੍ਹ ਪਰਥ ਵਿੱਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 25 ਡਿਗਰੀ। ਐਡੀਲੇਡ ਅਤੇ ਮੈਲਬਰਨ 'ਚ ਹਲਕੇ ਮੀਂਹ ਦੀ ਸੰਭਾਵਨਾ ਬਣੀ ਹੋਈ ਹੈ, ਵੱਧ ਤੋਂ ਵੱਧ ਤਾਪਮਾਨ 15 ਡਿਗਰੀ। ਹੋਬਰਟ ਅਤੇ ਕੈਨਬਰਾ 'ਚ ਬੱਦਲਵਾਈ, ਜ਼ਿਆਦਾ ਥੋੜ੍ਹਾ ਤਾਪਮਾਨ ਕ੍ਰਮਵਾਰ 12 ਅਤੇ 13 ਡਿਗਰੀ। ਵੋਲਨਗੋਂਗ, ਸਿਡਨੀ ਅਤੇ ਨਿਊਕਾਸਲ 'ਚ ਹਲਕੇ ਮੀਂਹ ਦੇ ਅੰਦੇਸ਼ੇ ਬਣੇ ਹੋਏ ਨੇ, ਵੱਧ ਤੋਂ ਵੱਧ ਤਾਪਮਾਨ 17 ਡਿਗਰੀ। ਬ੍ਰਿਸਬਨ 'ਚ ਧੁੱਪ ਚੜ੍ਹੇ, ਵੱਧ ਤੋਂ ਵੱਧ ਤਾਪਮਾਨ 22 ਡਿਗਰੀ। ਅਤੇ ਕੇਨਸ ਅਤੇ ਡਾਰਬਨ 'ਚ ਧੁੱਪ ਦਰਸ਼ਨ, ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 29 ਅਤੇ 34 ਡਿਗਰੀ। ਇਹਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਇੱਥੇ ਖਤਮ ਹੁੰਦਾ ਹੈ। SBS ਪੰਜਾਬੀ ਲਈ ਮੈਂ ਹਾਂ ਪ੍ਰੀਤਇੰਦਰ ਸਿੰਘ ਗਰੇਵਾਲ।